दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी औरंगजेब दी कैद दे विच ने। ग्रंथाकार भाई संतोख सिंह जी दस रहे सन के सतगुरु जी रोज ही अमृत वेले इशनान करन दे वास्ते बाहर चले जांदे ने, किसे भी सिपाही नूं कुछ पता नहीं लगदा। इथों तक कथा पहुंची सी, अज इथों अगे मैं प्रारंभ करदा। मंद मंद जमना दिश जाते तट पर खरे होए पुन नाते। ग्रंथाकार भाई संतोख सिंह जी लिखते ने के सहज सुभाही हौली हौली चल के सतगुरु तेग बहादुर जी जमुना दे किनारे दे उत्ते चले जांदे ने ते फिर सतगुरु जी जमुना दे विच इशनान करदे। मंद मंद निस मैं चल आवै तिसी रीत बंधन पर जावै। हौली हौली फिर इशनान करके हनेरे दे विच ही वापस परत आउंदे ने ते पहलां दी तरह फिर तों जिहड़े संगल ने ओह अपने आप ही बज जांदे ने, क्योंकि अमृत वेले हनेरा ही हुंदा है। इस करके उस वेले जांदे ने ते उसे वेले मुड़ आउंदे ने। फिर पर्यंक पर तैसो होए जथा प्रथम ही कीने सोए। फिर तो सतगुरु जी आण के उस कारागृह दे विच लम्मे पै जांदे ने। इस तरह लगदा है कि जिवें पहला ही लम्मे पै। जब के कैद बिखे गोरे आए इस बिद मजन कर मन पाए। कवि संतोख सिंह जी लिखदे ने कि अज दी गल नहीं है, जदों दे सतगुरु तेग बहादुर जी इस कैद दे विच पहुंचे होए ने उदों तों लैके सतगुरां दा रोज इस तरह दा नेम है कि अमृत वेले उठ के बाहर जमुना ते जाके इशनान करदे। एक दिवस श्री गुरु पयाने पावन जमुना हेत शनाने। कवि संतोख सिंह जी लिखदे ने कि एक दिन सतगुरु तेग बहादुर सच्चे पातशाह जी जमुना नदी ते इशनान करन दे वास्ते जा रहे सन। दीर्घ महजद बिखे मुलाना सोय उठ कर तित कीन पयाना। एक वड्डी मसीह दे विच मुलाना अपने घर तों उठ के जा रहा सी। जहां शनान करत गुण खानी पठत बदन जप आदिक बानी। गुणा दी खान सतगुरु तेग बहादुर जी ने इशनान कीता जमुना दे विच ते फिर सतगुरु तेग बहादुर सच्चे पातशाह जी जपजी साहिब आदिक बाणी नूं पढ़न लगे। ਨਿਕਟ ਹੋਏ ਤਿੰਨ ਗੁਰੂ ਪਛਾਨੇ, ਬਿਸਮਿਓ ਕਿਮ ਪਗ ਬੰਧਨ ਹਾਨੇ। ਤੇ ਜਦੋਂ ਸਤਿਗੁਰਾਂ ਦੀ ਗੁਰਬਾਣੀ ਪੜਨ ਦੀ ਆਵਾਜ਼ ਮੁਲਾਣੇ ਦੇ ਕੰਨਾਂ ਦੇ ਤੱਕ ਪਹੁੰਚੀ ਤੇ ਉਹਨੇ ਲਾਗੇ ਹੋ ਕੇ ਦੇਖਿਆ ਤੇ ਸਤਿਗੁਰਾਂ ਨੂੰ ਪਛਾਣ ਗਿਆ। ਆਪਣੇ ਮਨ ਦੇ ਵਿੱਚ ਉਹ ਮੁਲਾਣਾ ਸੋਚਣ ਲੱਗਾ ਕਿ ਇਹਨਾਂ ਨੂੰ ਤੇ ਕੈਦ ਦੇ ਵਿੱਚ ਬੰਦ ਕੀਤਾ ਹੋਇਆ ਸੀ, ਇਹ ਕੈਦ ਦੇ ਵਿੱਚੋਂ ਬਾਹਰ ਕਿਵੇਂ ਆ ਗਏ, ਇਹਨਾਂ ਦੇ ਹੱਥਾਂ ਤੇ ਪੈਰਾਂ ਦੀਆਂ ਹੱਥ ਕੜੀਆਂ ਤੇ ਬੇੜੀਆਂ ਕਿਵੇਂ ਲੱਥ ਗਈਆਂ। ਆਸ ਨਹੀਂ ਹੋਏ ਚਲੇ ਇਹ ਜਾਵੇ, ਬਾਹਰ ਸ਼ਾਹ ਕੇ ਹੱਥ ਨਾ ਆਵੇ। ਮੁਲਾਣਾ ਸੋਚਣ ਲੱਗਾ ਕਿ ਕਿਤੇ ਇਹ ਨਾ ਹੋਵੇ ਕਿ ਕਿਸੇ ਵੇਲੇ ਇਹ ਇੱਥੋਂ ਨਿਕਲ ਕੇ ਦੌੜ ਜਾਣ ਤੇ ਫੇਰ ਬਾਦਸ਼ਾਹ ਦੇ ਹੱਥ ਇਹ ਕਦੇ ਨਹੀਂ ਆਉਣਗੇ। ਗੁਰ ਹਿੰਦਣ ਕੋ ਸ਼ਰਾ ਮਨਾਵੇ, ਜਿਸ ਤੇ ਦੀਨ ਤੁਰਕ ਬਿਰ ਦਾਵੇ। ਚਾਹੀਦਾ ਹੈ ਬਾਦਸ਼ਾਹ ਨੂੰ ਕਿ ਇਸ ਹਿੰਦੂਆਂ ਦੇ ਗੁਰੂ ਤੋਂ ਆਪਣੀ ਸ਼ਰ੍ਹਾਂ ਨੂੰ ਮਨਾਵੇ। ਜੇਕਰ ਇਹ ਹਿੰਦੂਆਂ ਦਾ ਗੁਰੂ ਸ਼ਰ੍ਹਾਂ ਦੇ ਵਿੱਚ ਇਸਲਾਮ ਦੇ ਵਿੱਚ ਆਵੇਗਾ ਤੇ ਫਿਰ ਤੁਰਕਾਂ ਦਾ ਬਹੁਤ ਜ਼ਿਆਦਾ ਵਾਧਾ ਹੋਏਗਾ। ਜੇ ਅਬ ਰੌਰਾ ਪਾਏ ਸੁਨਾਉ, ਨਰ ਨਹਕਾਰ ਸੇ ਗਹਿਵਾਉ। ਮੁਲਾਣਾ ਸੋਚਣ ਲੱਗਾ ਮੈਨੂੰ ਚਾਹੀਦਾ ਕਿ ਹੁਣ ਇਹ ਰੌਲਾ ਪਾ ਕੇ ਇਸ ਹਿੰਦੂਆਂ ਦੇ ਗੁਰੂ ਨੂੰ ਫੜਾ ਲਵਾਂ। ਸਨੇ ਸਨੇ ਕੇ ਸੰਗ ਸਿਧਾਰੋ, ਕਹਾਂ ਜਾਏ ਸਭ ਗਤੀ ਨਿਹਾਰੋ। ਫੇਰ ਮੁਲਾਣੇ ਨੇ ਸੋਚਿਆ ਕਿ ਮੈਨੂੰ ਰੌਲਾ ਨਹੀਂ ਪਾਉਣਾ ਚਾਹੀਦਾ, ਮੈਨੂੰ ਚਾਹੀਦਾ ਕਿ ਇਹਦੇ ਮਗਰ ਮਗਰ ਹੌਲੀ ਹੌਲੀ ਜਾਵਾਂ, ਦੇਖਾਂ ਕਿੱਥੇ ਜਾਂਦਾ ਹੈ ਤੇ ਕੀ ਕਰਦਾ। ਵਹਿਰ ਨਿਕਸ ਪੁਰ ਤੇ ਜਬ ਜਾਏ, ਨਰਨ ਬੁਲਾਏ ਤਬ ਗਹਿਵਾਏ। ਮੁਲਾਣਾ ਸੋਚਣ ਲੱਗਾ ਕਿ ਜੇਕਰ ਨਗਰੀ ਤੋਂ ਬਾਹਰ ਨਿਕਲ ਕੇ ਜਾਣਗੇ ਤੇ ਫਿਰ ਮੈਂ ਉੱਚੀ ਉੱਚੀ ਰੌਲਾ ਪਾ ਕੇ ਇਹਨਾਂ ਨੂੰ ਫਿਰ ਤੋਂ ਫੜਾ ਦਿਆਂਗਾ। ਇਮ ਵਿਚਾਰ ਰੱਖ ਦ੍ਰਿਸ਼ਟ ਮਝਾਰੀ, ਮੰਦ ਮੰਦ ਵੈ ਚਲਿਓ ਪਿਛਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮੁਲਾਣੇ ਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਆਪਣੀ ਨਜ਼ਰ ਦੇ ਵਿੱਚ ਰੱਖਦਾ ਹੋਇਆ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲ ਪਿਆ। ਕਰ ਸ਼ਨਾਣ ਸਤਿਗੁਰ ਪੁਨ ਆਏ, ਕਾਰਾ ਗ੍ਰਹਿ ਮੇ ਜਬ ਪ੍ਰਭ ਛਾਏ। ਤੇ ਸਤਿਗੁਰੂ ਜੀ ਨਗਰ ਦੇ ਵਿੱਚੋਂ ਬਾਹਰ ਨਹੀਂ ਗਏ, ਉਹਨਾਂ ਦਾ ਰੋਜ਼ ਦਾ ਨੇਮ ਹੀ ਇਹੀ ਸੀ। ਇਸ਼ਨਾਨ ਕਰਨ ਤੋਂ ਬਾਅਦ ਆਪਣੇ ਆਪ ਹੀ ਸਤਿਗੁਰੂ ਜੀ ਉਸ ਕੈਦਖਾਨੇ ਦੇ ਵਿੱਚ ਆ ਜਾਂਦੇ ਸਨ। ਇਸੇ ਤਰ੍ਹਾਂ ਅੱਜ ਵੀ ਹੋਇਆ, ਮੁਲਾਣਾ ਪਿੱਛੇ ਦੇਖਦਾ ਰਿਹਾ, ਸਤਿਗੁਰੂ ਜੀ ਆਪਣੇ ਆਪ ਹੀ ਕੈਦਖਾਨੇ ਦੇ ਵਿੱਚ ਚਲੇ ਗਏ। ਦੇਖਤ ਹਟਿਓ ਮੁਲਾਣਾ ਤਾਂ, ਹਿਰਦੈ ਵਿਚਾਰ ਭਈ ਗਤ ਕਹਾਂ। ਪਰ ਇਸ ਰੀਤੀ ਨੂੰ ਦੇਖ ਕੇ ਮੁਲਾਣਾ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਹੈ। ਮਨ ਦੇ ਵਿੱਚ ਵਿਚਾਰਨ ਲੱਗਾ ਭਈ ਗਤ ਕਹਾਂ, ਭਾਵ ਕੇ ਇਹ ਕਿਸ ਤਰ੍ਹਾਂ ਦੀ ਗਤੀ ਹੈ। ਚੌਂਕੀਦਾਰ ਮਿਲੇ ਇਨ ਸੰਗ, ਮੋਚ ਦੇਤ ਬੰਧਨ ਸਰ ਬੰਗ। ਮੁਲਾਣਾ ਸੋਚਣ ਲੱਗਾ ਕਿ ਮੈਨੂੰ ਲੱਗਦਾ ਹੈ ਜਿਹੜੇ ਪਹਿਰੇਦਾਰ ਨੇ, ਜਿਹੜੇ ਚੌਂਕੀਦਾਰ ਨੇ, ਇਸ ਤੇਗ ਬਹਾਦਰ ਦੇ ਨਾਲ ਮਿਲੇ ਹੋਏ ਨੇ, ਇਸੇ ਕਰਕੇ ਇਹਦੀਆਂ ਸੰਗਲਾਂ ਨੂੰ ਉਹ ਸਾਰਿਆਂ ਨੂੰ ਲਾ ਦਿੰਦੇ ਨੇ। ਬਾਹਰ ਜਾਏ ਬੰਧਨ ਕੋ ਤਾਰ, ਮੱਜਣ ਕਰੇ ਸੁਣੇ ਨਿਰਵਾਰ। ਭਾਵ ਕੇ ਪਹਿਲਾਂ ਸੰਗਲਾਂ ਨੂੰ ਲਾ ਦਿੰਦੇ ਨੇ, ਬੂਹੇ ਖੋਲ ਦਿੰਦੇ ਨੇ, ਇਹ ਬਾਹਰ ਚਲਿਆ ਜਾਂਦਾ ਜਿੱਥੇ ਵੀ ਜੀ ਕਰਦਾ, ਫਿਰ ਕੇ ਆਉਂਦਾ ਤੇ ਦੁਬਾਰਾ ਜਦੋਂ ਆ ਜਾਂਦਾ ਫਿਰ ਇਹਨੂੰ ਕੈਦ ਕਰ ਲੈਂਦੇ ਨੇ। ਭਾਵ ਕੇ ਜਦੋਂ ਇਸ਼ਨਾਨ ਦਾ ਵੇਲਾ ਹੁੰਦਾ ਉਦੋਂ ਲਾ ਦਿੰਦੇ ਨੇ ਇਹਦੇ ਸੰਗਲਾਂ ਨੂੰ ਤੇ ਦਰਵਾਜ਼ੇ ਖੋਲ ਦਿੰਦੇ ਨੇ। ਦਰਬ ਦਿਓ ਹੋਏ ਗੋ ਸਮਦਾਏ, ਜਿਸ ਤੇ ਨਿਸਮੈ ਇਤ ਉਤ ਜਾਏ। ਮੁਲਾਣਾ ਸੋਚਦਾ ਕਿ ਮੈਨੂੰ ਲੱਗਦਾ ਹੈ ਤੇਗ ਬਹਾਦਰ ਨੇ ਇਹਨਾਂ ਨੂੰ ਬਹੁਤੀ ਜ਼ਿਆਦਾ ਰਿਸ਼ਵਤ ਦਿੱਤੀ ਹੋਵੇਗੀ, ਇਸੇ ਕਰਕੇ ਰਿਹਾ ਕਰਦੇ ਨੇ ਤੇ ਰਾਤ ਦੇ ਵੇਲੇ ਜਿੱਥੇ ਇਹਦਾ ਜੀ ਕਰਦਾ ਉਥੇ ਫਿਰ ਆਉਂਦਾ। ਨਹੀਂ ਆਛੀ ਇਹ ਜਾਨੀ ਪਰ, ਚਲਿਓ ਜਾਏ ਕੋ ਤੋ ਦੁੱਖ ਧਰੈ। ਪਰ ਸੋਚਦਾ ਹੈ ਮੌਲਾਣਾ ਕਿ ਇਹ ਸਾਰਿਆਂ ਦੇ ਵਾਸਤੇ ਚੰਗੀ ਗੱਲ ਨਹੀਂ ਹੈ। ਜੇਕਰ ਅਚਾਨਕ ਕਿਤੇ ਚਲਾ ਗਿਆ ਤੇ ਫਿਰ ਇਹਨਾਂ ਸਾਰਿਆਂ ਨੂੰ ਇਹ ਦੁੱਖ ਦਾ ਸਾਹਮਣਾ ਕਰਨਾ ਪਵੇਗਾ ਜਿਹੜੇ ਵਿਸ਼ਵਾਸ ਕਰਕੇ ਰਿਹਾ ਕਰ ਦਿੰਦੇ। ਪੋਰ ਹੋਤ ਮੈਂ ਸ਼ਾਹ ਸੁਣਾਊ, ਕਰਤਾ ਗੀਤ ਸੁਚਿਤ ਕਰਵਾਊ। ਮੌਲਾਣਾ ਸੋਚਦਾ ਕਿ ਜਦੋਂ ਹੀ ਸਵੇਰ ਹੋਵੇਗੀ ਤੇ ਫਿਰ ਮੈਂ ਬਾਦਸ਼ਾਹ ਨੂੰ ਜਾ ਕੇ ਦੱਸਾਂਗਾ ਤੇ ਤਾਕੀਦ ਕਰਕੇ ਫਿਰ ਇਹਨਾਂ ਪਹਿਰੇ ਵਾਲਿਆਂ ਨੂੰ ਸੁਚੇਤੀ ਦਾ ਹੁਕਮ ਕਰਿਆ ਜਾਵੇਗਾ ਬਾਦਸ਼ਾਹ ਦੇ ਵੱਲੋਂ। ਇਮ ਚਿਤ ਵਿਤ ਚਿਤ ਵਿਖੇ ਮੌਲਾਣਾ, ਬੈਠੇ ਮਹਿਜਦ ਭਈ ਬਿਹਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਚਿਤਵਦਿਆਂ ਚਿਤਵਦਿਆਂ ਮੌਲਾਣਾ ਮਸੀਦ ਦੇ ਵਿਚ ਬੈਠਾ ਰਿਹਾ ਤੇ ਆਖਰਕਾਰ ਸਵੇਰਾ ਹੋ ਗਿਆ। ਪਹਿਰ ਬਸਤਰ ਕੋ ਦੁਸ਼ਟ ਬਡੇਰਾ, ਗਮਣਿਓ ਸ਼ਾਹ ਨਿਕਟ ਤਿਸ ਬੇਰਾ। ਨਵੇਂ ਕੱਪੜਿਆਂ ਨੂੰ ਪਹਿਨਿਆ ਹੈ ਉਸ ਦੁਸ਼ਟ ਮੌਲਾਣੇ ਨੇ ਤੇ ਫਿਰ ਬਾਦਸ਼ਾਹ ਦੇ ਕੋਲ ਉਸੇ ਵੇਲੇ ਚਲਿਆ ਗਿਆ। ਨਿਸ ਕੀ ਗਾਥਾ ਬੈਠ ਸੁਣਾਈ, ਗੁਰ ਹਿੰਦਣ ਜੋ ਕੈਦ ਕਰਾਈ। ਰਾਤ ਵਾਲੀ ਸਾਰੀ ਜਿਹੜੀ ਵਿਥਿਆ ਸੀ ਉਹ ਜਾ ਕੇ ਬਾਦਸ਼ਾਹ ਨੂੰ ਮੌਲਾਣੇ ਨੇ ਸੁਣਾਈ ਹੈ ਕਿ ਹਿੰਦੂਆਂ ਦੇ ਗੁਰੂ ਨੂੰ ਤੁਸੀਂ ਕੈਦ ਕੀਤਾ ਹੋਇਆ। ਸੋ ਮੈਂ ਫਿਰਤ ਰਾਤ ਕੋ ਹੇਰਾ, ਏਕ ਜਾਮ ਹੋਤੀ ਤਿਸ ਬੇਰਾ। ਮੌਲਾਣਾ ਕਹਿੰਦਾ ਬਾਦਸ਼ਾਹ ਸਲਾਮਤ, ਆਪਣੇ ਹਿਸਾਬ ਦੇ ਨਾਲ ਤੇ ਤੁਸੀਂ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ ਕੈਦ ਕੀਤਾ ਹੋਇਆ, ਪਰ ਦਰਅਸਲ ਕੈਦ ਕਾਹਦਾ ਹੋਇਆ ਉਹ ਤੇ ਰਾਤ ਦੇ ਵੇਲੇ ਮੈਂ ਫਿਰਦਾ ਵੇਖਿਆ ਹੈ ਬਾਹਰ। ਕਹਿੰਦਾ ਕਿ ਜਦੋਂ ਮੈਂ ਰਾਤ ਦੇ ਵੇਲੇ ਉਸ ਨੂੰ ਦੇਖਿਆ ਉਸ ਵੇਲੇ ਕਰੀਬ ਇੱਕ ਪਹਿਰ ਰਾਤ ਰਹਿੰਦੀ ਸੀ, ਭਾਵ ਕਿ ਅੰਮ੍ਰਿਤ ਵੇਲਾ ਸੀ। ਬੰਦਨ ਅੰਗ ਵਿਖੇ ਤਿਸ ਨਾਹੀ, ਕਰਤ ਗੁਸਲ ਜਮਣਾ ਜਲ ਮਾਹੀ। ਮੌਲਾਣਾ ਕਹਿੰਦਾ ਕਿ ਮੈਂ ਦੇਖਿਆ ਉਹਦੇ ਹੱਥ ਦੇ ਵਿੱਚ ਕੋਈ ਹੱਥਕੜੀ ਨਹੀਂ ਸੀ, ਪੈਰਾਂ ਦੇ ਨਾਲ ਕੋਈ ਵੀ ਬੇੜੀ ਨਹੀਂ ਸੀ ਤੇ ਜਮਣਾ ਨਦੀ ਦੇ ਉੱਤੇ ਉਹ ਇਸ਼ਨਾਨ ਕਰ ਰਿਹਾ ਸੀ। ਮੈਂ ਦੇਖਤ ਗਮਣਿਓ ਤਿਸ ਪਾਛੇ, ਕਰ ਮੱਜਨ ਮਨ ਭਾਵਤ ਆਛੇ। ਕਹਿੰਦਾ ਕਿ ਮੈਂ ਦੇਖਿਆ ਤੇ ਉਹਦੇ ਪਿੱਛੇ ਗਿਆ, ਪਹਿਲਾਂ ਉਸਨੇ ਇਸ਼ਨਾਨ ਕੀਤਾ ਆਪਣੇ ਮਨ ਪਾਉਂਦਾ ਤੇ ਫਿਰ ਕਾਰਾਗ੍ਰਹ ਦੇ ਵੱਲ ਤੁਰ ਪਏ। ਕਾਰਾਗ੍ਰਹਿ ਪੁਣ ਜਾਏ ਪ੍ਰਵੇਸ਼ਾ, ਮੈਂ ਹਟ ਆਏ ਬਿਲੋਕ ਅਸ਼ੇਸ਼ਾ। ਕਹਿੰਦਾ ਕਿ ਫਿਰ ਕਾਰਾਗ੍ਰਹਿ ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਮੈਂ ਇਹ ਸਾਰਾ ਕੁਝ ਦੇਖ ਕੇ ਫਿਰ ਮੁੜ ਆਇਆ। ਚੌਂਕੀਦਾਰਨ ਕੋ ਧਨ ਦੀਨ, ਜਿਨੋ ਸੁਚੇਤੀ ਨਾਹਿਨ ਕੀਨ। ਮੌਲਾਣਾ ਔਰੰਗਜ਼ੇਬ ਨੂੰ ਕਹਿੰਦਾ ਕਿ ਬਾਦਸ਼ਾਹ ਸਲਾਮਤ, ਮੈਨੂੰ ਲੱਗਦਾ ਕਿ ਤੁਹਾਡੇ ਚੌਂਕੀਦਾਰਾਂ ਨੂੰ, ਤੁਹਾਡੇ ਪਹਿਰੇਦਾਰਾਂ ਨੂੰ ਇਸ ਨੇ ਰਿਸ਼ਵਤ ਦਿੱਤੀ ਹੋਈ ਹੈ, ਇਸੇ ਕਰਕੇ ਉਹ ਚੰਗੀ ਤਕੜਾਈ ਨਹੀਂ ਕਰਦੇ। ਨਿਕ ਸਜਾਏ ਗੋ ਇੱਕ ਦਿਨ ਮਾਹੀ, ਇਸ ਬਿਦ ਰਾਖੀ ਕਰੈ ਜਿਨਾਹੀ। ਪਰ ਕਹਿੰਦਾ ਕਿ ਇੱਕ ਨਾ ਇੱਕ ਦਿਨ ਇਹ ਨਿਕਲ ਜਾਏਗਾ ਜਿਹਨੂੰ ਰੋਜ਼ ਹੀ ਵਿਸ਼ਵਾਸ ਦੇ ਆਧਾਰ ਦੇ ਉੱਤੇ ਇਹ ਰਿਹਾ ਕਰ ਦਿੰਦੇ ਨੇ। ਇਸ ਬਿਦ ਰਾਖੀ ਕਰੈ ਜੇ ਨਾਹੀਂ, ਜੇਕਰ ਤਕੜੇ ਤਰੀਕੇ ਦੇ ਨਾਲ ਰਾਖੀ ਕੀਤੀ ਨਾ ਜਾਏਗੀ ਤੇ ਫਿਰ ਇੱਕ ਨਾ ਇੱਕ ਦਿਨ ਚਲੇ ਜਾਏਗਾ। ਬਿਨ ਸੰਕਟ ਦੀਨੇ ਗੁਰ ਹਿੰਦੂ, ਨਹੀਂ ਤਾਰੇ ਗੋ ਸ਼ਰਾ ਬਿਲੰਦੂ। ਇਸ ਤੋਂ ਇਲਾਵਾ ਬਾਦਸ਼ਾਹ ਨੂੰ ਮੌਲਾਣੇ ਨੇ ਇਹ ਵੀ ਆਖਿਆ ਕਿ ਬਗੈਰ ਬਹੁਤੇ ਜ਼ਿਆਦਾ ਹਿੰਦੂਆਂ ਦੇ ਗੁਰੂ ਨੂੰ ਸੰਕਟ ਤੋਂ ਬਿਨਾਂ ਇਹ ਸ਼ਰਾਂ ਨੂੰ ਕਬੂਲ ਨਹੀਂ ਕਰੇਗਾ।
ਅਤਿਸ਼ੈ ਦੁਖੀ ਹੋਏ ਬਿਨ ਬਸਤੇ, ਤਾਂ ਇਹ ਪਰੈ ਸ਼ਰਾਂ ਕੇ ਰਸਤੇ।
ਕਹਿੰਦਾ ਕਿ ਜਦੋਂ ਬਹੁਤਾ ਹੀ ਜ਼ਿਆਦਾ ਦੁਖੀ ਕੀਤਾ ਜਾਵੇਗਾ, ਜਦੋਂ ਇਹਦੀ ਬੇਵਾਹ ਹੋ ਜਾਏਗੀ, ਜਦੋਂ ਲਾਚਾਰ ਹੋ ਜਾਏਗਾ ਤੇ ਫਿਰ ਹੀ ਸ਼ਰਾਂ ਦੇ ਚੰਗੇ ਰਸਤੇ ਦੇ ਉੱਤੇ ਇਹ ਚੱਲੇਗਾ।
ਸੁਣ ਨੌਰੰਗ ਬਿਸਮਿਓ ਮਤ ਮੰਦ, ਚੌਂਕੀਦਾਰ ਬੁਲਾਏ ਬ੍ਰਿੰਦ।
ਮੌਲਾਣੇ ਦੀਆਂ ਗੱਲਾਂ ਨੂੰ ਸੁਣ ਕੇ ਔਰੰਗਜ਼ੇਬ ਬਹੁਤ ਹੀ ਜ਼ਿਆਦਾ ਹੈਰਾਨ ਵੀ ਹੋਇਆ ਤੇ ਗੁੱਸੇ ਦੇ ਵਿੱਚ ਵੀ ਆਇਆ। ਉਸੇ ਵੇਲੇ ਸਾਰੇ ਚੌਂਕੀਦਾਰਾਂ ਨੂੰ, ਪਹਿਰੇਦਾਰਾਂ ਨੂੰ ਬੁਲਾਇਆ ਗਿਆ।
کہت پیو کیا کہے مولانا کیوں نہ رہت ہوئے کے سب دانا.
سارے نو تارنا کر کے بادشاہ کہندا ہے کہ مولانا کی کہہ رہا ہے کہ رات دے ویلے اس نے تیغ بہادر نو باہر پھردا دیکھا ہے، تسی ساودھانتا دے نال تکڑائی کیوں نہیں کردے؟
بندن تج شنان ہت جاوت ملے تاہ سو کیوں نہ ہٹاوت.
بادشاہ کہندا ہے کہ او دے بندراں نو لا دیندے ہو، او اشنان کرن دے واسطے باہر جاندا ہے کہ تسی سارے دے سارے ملے ہوئے ہو، اس نو کیوں نہیں روک دے؟
تب کر جور سپاہی کہے پیرے کوار ستارو رہے.
ہاتھ جوڑ کے سپاہیاں نے آکھیا کہ بادشاہ سلامت ہمیشہ دروازے بند رکھے جاندے نے، کدے بھی رہا کیتا نہیں جاندا.
سائد ٹھانڈے دوار اگاری تکر آئی نس دن کر پاری.
کہندا ہے کہ شستر تاری جڑے سورمے نے ہمیشہ دوار دے اگے تعینات رہندے نے، تکڑائی رات دے نکو ورگی چنگی کرڑی کیتی جاندی.
بن نندراتے دیکھت پلے ایک ہٹے دوسر کر کھلے.
کہندے نے جی کوئی سوندا نہیں ہے، جڑا پہلا کھلوتا ہوندا ہے اونوں دوسرا آن کے جدوں چھڑدا ہے تاں ہی او ڈیوٹی تو پاسے جاندا ہے، اس کر کے ہمیشہ پیرا تعینات رہندا ہے.
جے عظمت کر گور چل جاویں کر شنان کارا گرہ آویں.
پر کہندے نے جے اپنی کرامات دے نال گرو چل کے باہر چلیا جاندا ہے، اشنان کر کے دوبارہ کاراگرہ دے وچ آ جاندا ہے، تے دے وچ بادشاہ سلامت ساڈا کوئی دوش نہیں.
کہاں دوش تو ہمارے ماہی نیترن تے نہ بلو کیوں جاہی.
کہندے نے جے اپنی کرامات دے نال نکل جاندا ہے، اے دے وچ بادشاہ سلامت ساڈا کوئی قصور نہیں ہے، ساڈا کوئی دوش نہیں ہے، اسی بے وس ہاں، نیترن تے نہ بلوکیو جاہیں، پر اسی سچ بیان کردے ہاں کہ اپنی اکھاں دے نال اسی کدے وی نہ تیغ بہادر نو باہر جاندا دیکھیا تے نہ ہی آندا دیکھ.
پرتھم اپنے نرنے کین کر سکھن کے بھوجن لین.
سپاہی کہندے نے کس طرح دی جڑی گل ہے وہ پہلا بھی کافی واری ہو چکی ہے، تے تسی نرنا بھی کر چکے ہو کہ بغیر ہی کسے دے رہا کیتیاں سکھاں دے گھر دے وچ تیغ بہادر نے بھوجن جا کے چھکیا.
سن ملاں کہ عظمت کہاں لوکن ٹھگا سحر کر مہا.
جدوں سپاہیاں نے اس طرح جواب دتا تے لاگے جڑا مولانا سی وہ کہندا کی عظمت دیاں کراماتاں دیاں تسی گلاں کردے ہو، لوکن ٹھگا سحر کر مہا، پاو کے بہتا جادو کر کے اے لوکاں نوں ٹھگدا ہے.
برماوت کچھ کر دکھراوے درب یاد سکھ برند چڑھاوے.
مولانا کہندا ہے کہ عظمت دے وچ کرامات دے وچ تے اس طرح دے پرچاوے دے وچ بڑا فرق ہوندا ہے. کہندا ہے تے جادو کر کے دکھا دیندا ہے مداریاں دی طرح، تے جادو دے اتے جڑے لوک نے او پرم جاندے نے، تے بہتے سارے آن کے ایدیاں چرنا دے وچ ارپن کر دے نے پٹاوان.
پاوے جبے سزا کٹھور ہوئے نراس کچھ چلے نا زور.
مولانا کہندا ہے کہ جدوں کٹھور سزا دتی جاوے گی پھر نراش ہو جائے گا، آسا تو رہت ہو جائے گا، پھر ادا کوئی جور نہیں چلنا جڑا کہ تماشے کر کے مداری دی طرح دکھاؤں دا.
شرامان لے ہے تتکالا بد دین جگ تب سخالا.
مولانا کہندا ہے کہ جدوں ہی شرح نو مننے گا ادوں ہی دین دے وچ وعدہ سوکھے طریقے دے نال ہوے گا.
بنا تراس تے مان نہی ساہس ادک تریو اور ماہی.
مولانا کہندا ہے اورنگزیب نو کہ بغیر ڈر تو کدے کسی بھی طریقے دے نال اس تیغ بہادر نے مننا نہیں ہے، کیونکہ اس نے دڑتا دے نال ساہس نو اپنے ہٹ نو تارن کیتا ہے.
मेहरवानगी आप करन ते बड़ मरात बा देन कहंते।
कहिंदा हे बादशाह सलामत, तुसी ते बड़ी मेहरवानगी करदे हो के वड्डा मरातबा देना भी उसनू। कहिंदे
के तक दिन राखो तक राई छल बल करे निकस नहीं जाई।
तुहाडे वड्डे मरातबे दे उत्ते भी ओ अपने धर्म नू नहीं छड्डदा, इस करके तुहानू चाहीदा कि कुछ दिन इसे तरीके दे नाल बहुती ज्यादा तकड़ाई रखो। जेकर टिन रता भी पाई गई ते छलां ते वलां दे नाल इक ना इक दिन ओ कैद दे विचों दौड़ जाएगा।
सुन के शाह कयो तिन साथ ठांडे रहो शस्त्र गह हाथ।
सुन के मुलाने दियां गल्लां नूं फिर औरंगजेब बादशाह सारियां नूं सुना के कहिंदा कि तुसी होर भी ज्यादा चंगे तरीके दे नाल तकड़ाई रखो, शस्त्रां नूं फड़ के हमेशा खलोते रहो।
देखत रहो नयालस करिए कोटिग जाए न सकल निवरिए।
बादशाह कहिंदा कि आलस नूं छड के सुचेती दे नाल पहरा देवो, इस तों इलावा कोई भी ओहदे कोल जा के ओहनूं मिलना नहीं चाहीदा, जिहड़ा भी मिलन दे वास्ते आए ओहनां नूं पिछे हटा दे।
खाण पाण नहीं पहुंचण दीजे अब के त्रास अदक तह कीजे।
इस तों इलावा बादशाह ने आख्या कि ऐ सवारी होर भी ज्यादा डर दिता जावे ते खान पीन दे वास्ते कुछ भी पहुंचाया ना जावे।
हिम तुर केश्वर मूर्ख महा अपने चाक राण सन कहा।
कवि जी लिखते ने कि इस तरीके दे नाल मूर्ख तुरकां दे बादशाह औरंगजेब ने अपने नौकरां नूं सुना के इस तरह आख्या।
सुन कर डर तारे और मैं पारी कर सलाम को शाह अगारी।
बादशाह दियां गल्लां नूं सारियां ने सुनिया, बहुता ज्यादा डर नूं धारण कीता ते फिर सलामा अदा करदे होए चले गए।
श्री गुर के टिग चल कर आए बैठे जहां आनंद उपाए।
सारे दे सारे उत्थे चल के आए ने जिथे के आनंद दे समेत सतगुरु तेग बहादुर जी बैठे सन।
एक रस हरख सोग बिन सदा ब्रह्म समाध लगी जद कदा।
भाव के सतगुरु तेग बहादुर जी ब्रह्म दी समाधि दे विच हमेशा लीन रहिंदे ने, सतगुरु जी हमेशा एक रस दे विच रहिंदे ने, ना कदे कोई खुशी हुंदी है ते ना ही कोई कदे सोग व्यापदा।
जमादार दोनों कर जोर बार 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 चरण निहोर।
जड़ा जमादार है, जड़ा सारयां दा ओहदेदार है, उन्हें फिर सतगुरु तेग बहादुर सच्चे पातशाह जी दे चरणा दे उत्ते जाके बार बार नमस्कार कीते।
बिना कीन निज त्रास बतायो हमको अब शाह बुलवायो।
सतगुरां दे चरणां दे उत्ते जा के डिग्गिया ते बेनती कीती, अपने डर दा कारण दस्या कि सच्चे पातशाह हुणे सानू सारयां नू बादशाह ने बुलाया।
कहे सो जमना जल मैं जाए जाम जामनी रह या नाए।
कहिंदा कि बादशाह ने आख्या है कि रोज ही तेग बहादुर जमना नदी दे उत्ते इशनान करन जांदा है। कहिंदे ने कि मुलाने ने तुहानू देखिया है, उन्ने ही तुहाडी आण के शिकायत लाई।
संग नहीं नारी एकल फिरे या ते हमको ताड़न करे।
कहिंदा है कि बादशाह ने आख्या है कि कोई भी आदमी तेग बहादुर दे नाल नहीं सी, इकला रात दे वेले मुलाने ने तेग बहादुर नू देखिया या ते हमको ताड़न करे, इस करके बादशाह ने सानू बहुता ज्यादा ताड़े।
हम तो दीन आपके आगे तुर केशर के चाकर लागे।
पर कहिंदा है जमादार कि असी ते दीन हां, गरीब हां तुहाडे अगे, पर की करिए साडी मजबूरी है कि असी बादशाह दे नौकर लगे होए।
रोके रुको न किस ते आप साचे करो कहो बर श्राप।
जमादार कहिंदा कि मैं तुहाडी करामात तो जाणू हो गया हां कि तुसी किसे दे भी रोकिया रुक नहीं सकदे, कोई भी दुनिया की ताकत तुहानू कैद नहीं कर सकदी। साचे करो कहो बर श्राप, भाव के तुहाडे आखे हुए बचन सारे सफल जांदे ने, भावे तुसी वरदान दियो ते भावे श्राप दियो।
हम पर कृपा करो नित ऐसे, तुर के शरते त्रास ना जैसे।
पर जमादार कहिंदा है कि कृपा करके साडे ते तुसी ऐसी कृपा नू धारण करके रखो कि जेड़ी कृपा दे नाल सानू तुरकां दे बादशाह तों डरना लगे, भाव के सानू किसे तरीके दे नाल ओ ताड़े ना।
तब सतगुर धीरज तरवाई, नहीं त्रास कीजै चितराई।
ओदियां बेनतियां नू सुन के सतगुरु तेग बहादुर जी ने धीरज दिता, कहिंदे ने नहीं त्रास कीजै चितराई। सारिआं नू सुना के सतगुरु जी कहिंदे ने कि तुसी इक राई पर भी किसे दा डर ना मन्नो।
प्रेमी जान तोह को कहियो, कारागृह आपे हम लहियो।
सतगुरु तेग बहादुर जी उस जमादार नू कहिंदे ने कि अपना प्रेमी जान के असी तेनू ये गल दसदे हां कि कारागृह दे विच इस कैद खाने दे विच सानू किसे ने नहीं पाया, असी अपने आप ही कैद होए।
ना है ता चले जात कित देश, खोजे पावत नहीं अशेष।
सतगुरु जी कहिंदे ने जे साडी मर्जी ना हुंदी असी कैद दे विच ही ना पेंदे, इस तो इलावा जेकर साडा जी चाहे ते कदे भी इथों असी जा सकदे हां, किसे भी इलाके दे विच पहुंच सकदे हां, ऐसी जगह ते भी चले जा सकदे हां जिथे दुनिया दी कोई ताकत सानू लभ नहीं सकदी।
अपन चाकरी मैं सावधान, रहो ठांडो आयद पान।
सतगुरु तेग बहादुर जी कहिंदे ने कि तुसी अपनी चाकरी दे उते सावधानता दे नाल पहरा देवो, पाव के वफादारी दे नाल तुसी बादशाह दे हुक्म नू मन्नो ते तुसी शस्त्रां दे धारणी होके पहरा दे।
जानो हो तो ना बंधन जात, इम विचार नहीं कीजै प्रांत।
सतगुरु जी कहिंदे ने जे जाना हुंदा ते कदे दे चले जांदे, ना बंधे जात, जेकर जाना ही हुंदा ते इन्हां दी कैद दे विच असी आउंदे ही क्यों, भाव के अपने आप ही कैद दे विच आए हां, तुसी विचार गल दी कर लो ते किसे प्रकार दे नाल शंका ना करो।
पेत हमारो कहो न कहूं, रहो सुचेत बैठ कर पाहो।
पर सतगुरु जी कहिंदे ने कि साडा भेत किसे नू नहीं दसना कि मैं तुहानू की आख्या, तुसी बस सुचेती दे नाल बैठ के पहरा दे।
इम सुन जमादार हर खायो, गुर दिश ते सब त्रास गवायो।
जदों सतगुरु तेग बहादुर जी ने इस तरह दे बचन कीते ते जमादार सतगुरां दे बचनां नू सुन के खुश हो गया, गुर दिश ते सब त्रास गवायो, भाव के सतगुरां दी महिमा नू ते जानदा सी पर डरदा सी कि सतगुरु जी किते क्रोध ना करन, रोस नू धारण ना करन। पर जदों सतगुरां ने इस तरह दे बचन कीते ते सतगुरां वाले पासों डर दूर हो गए।
कोशट अंतर रहै उदार, करै संजत वहर केवार।
एक कोठड़ी दे विच लगातार सतगुरु जी बैठे रहिंदे ने ते बाहरों सारे दे सारे दरवाजे बंद हुंदे ने।
तारा मार कर तकराई, खरो सिपाही रहै सदाई।
बारों ताला मार के तकड़ाई दे नाल पहरा देंदे ने, लगातार जिहड़े सिपाही ने ओ खड़े होके पहरा देंदे ने। कवि जी अगले अध्याय दा प्रारंभ कर दे।
सिख कोटन की कैद को एक बच करे खलास, सो तुर केश्वर कैद में परखो गुरु बिलास।
ग्रंथाकार भाई संतोख सिंह जी लिखते ने क
ਕਿ ਜਿਹੜੇ ਸਤਿਗੁਰੂ ਜੀ ਜੇਕਰ ਇੱਕ ਬਚਨ ਕਰਦੇ ਨੇ ਤੇ ਕਰੋੜਾਂ ਦੀਆਂ ਕੈਦਾਂ ਨੂੰ ਖਤਮ ਕਰ ਸਕਦੇ ਨੇ। ਐਸੇ ਸਤਿਗੁਰੂ ਤੇਗ ਬਹਾਦਰ ਜੀ ਐਸਾ ਵਿਲਾਸ ਕਰ ਰਹੇ ਨੇ, ਐਸਾ ਕੌਤਕ ਕਰ ਰਹੇ ਨੇ ਕਿ ਆਪਣੇ ਆਪ ਹੀ ਤੁਰਕਾਂ ਦੀ ਕੈਦ ਦੇ ਵਿੱਚ ਪਏ ਹੋਏ ਨੇ। ਮੋੜ ਨਰੰਗੇ ਇੱਕ ਦਿਨ ਮਾਹੀ ਗੁਰ ਬਿਰਤਾਂਤ ਚਿਤ ਵਿਓ ਮਤ ਨਾਹੀ। ਕਵੀ ਜੀ ਲਿਖਦੇ ਨੇ ਥੋੜੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਇੱਕ ਦਿਨ ਔਰੰਗਜ਼ੇਬ ਬਾਦਸ਼ਾਹ ਨੇ ਬਿਰਤਾਂਤ ਸਤਿਗੁਰਾਂ ਵਾਲੇ ਪਾਸੇ ਦਾ ਯਾਦ ਕੀਤਾ, ਮਤ ਨਾਹੀ ਜਿਹਦੇ ਵਿੱਚ ਰਤਾ ਭਰ ਵੀ ਕੋਈ ਮਤ ਨਹੀਂ। ਆਏ ਸ਼ਰਮ ਅਬੈ ਸੁਖਾਲਾ ਅਜ਼ਮਤ ਕਿਦੋਂ ਦਿਖਾਏ ਬਿਸਾਲਾ। ਸੋਚਣ ਲੱਗਾ ਕਿ ਹੁਣ ਚਾਹੀਦਾ ਕਿ ਤੇਗ ਬਹਾਦਰ ਨੂੰ ਤੁਰਕ ਬਣਾਇਆ ਜਾਵੇ ਜ਼ਬਰਦਸਤੀ, ਕਿਉਂਕਿ ਆਪਣੇ ਆਪ ਤੇ ਮੰਨਦਾ ਨਹੀਂ, ਜਾਂ ਫਿਰ ਕਰਾਮਾਤ ਦਿਖਾਵੇ। ਇੱਕ ਮੁੱਲਾ ਕੋ ਨਿਕਟ ਹਕਾਰਾ ਨਿਜ ਆਸ਼ੈ ਤਿਸ ਪਾਸ ਉਚਾਰਾ। ਇੱਕ ਮੁੱਲਾ ਨੂੰ ਆਪਣੇ ਕੋਲ ਬਾਦਸ਼ਾਹ ਨੇ ਬੁਲਾਇਆ ਤੇ ਫਿਰ ਆਪਣੇ ਮਨ ਦਾ ਜਿਹੜਾ ਇਰਾਦਾ ਸੀ ਬਾਦਸ਼ਾਹ ਨੇ ਉਸ ਨੂੰ ਸੁਣਾਇਆ। ਕਹਿੰਦਾ ਹਿੰਦਣ ਕੋ ਗੁਰ ਕੈਦ ਮਜਾਰੀ ਸਮਝ ਆਵੋ ਇਮ ਕਰੋ ਉਚਾਰੀ। ਕਹਿੰਦਾ ਕਿ ਆਖਰੀ ਵਾਰੀ ਜਾ ਕੇ ਹਿੰਦੂਆਂ ਦੇ ਗੁਰੂ ਨੂੰ ਕੈਦ ਦੇ ਵਿੱਚ ਜਾ ਕੇ ਤੂੰ ਸਮਝਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਾ ਕੇ ਤੇਗ ਬਹਾਦਰ ਨੂੰ ਆਖੀ। ਕਰਾਮਾਤ ਆਪਣੀ ਦਿਖਰਾਵੋ ਨਾ ਤਸ਼ਰਾ ਬਿਖੈ ਤੁਮ ਆਵੋ। ਕਹਿੰਦਾ ਮੁੱਲਾ ਨੂੰ ਕਿ ਮੇਰੇ ਵੱਲੋਂ ਜਾ ਕੇ ਆਖੀ ਕਿ ਬਾਦਸ਼ਾਹ ਦਾ ਹੁਕਮ ਹੈ, ਜਾਂ ਤੇ ਤੂੰ ਆਪਣੀ ਕਰਾਮਾਤ ਦਿਖਾ ਤੇ ਜੇਕਰ ਕਰਾਮਾਤ ਨਹੀਂ ਦਿਖਾਉਣੀ ਤੇ ਫਿਰ ਤੂੰ ਸ਼ਰ੍ਹਾਂ ਦੇ ਵਿੱਚ ਆਪਣੇ ਆਪ ਹੀ ਆ ਜਾ। ਸੁਣ ਤੇ ਸ਼ਾਹ ਤੇ ਆਛੈ ਔਰ ਕਾ ਨਹੀਂ ਮਹਾਤਮ ਜਾਨ ਗੁਰ ਕਾ। ਕਵੀ ਜੀ ਲਿਖਦੇ ਨੇ ਜਿਹੜਾ ਮੁੱਲਾ ਸਤਿਗੁਰਾਂ ਦੇ ਮਹਾਤਮ ਨੂੰ ਨਹੀਂ ਜਾਣਦਾ ਉਸ ਨੇ ਬਾਦਸ਼ਾਹ ਦੀ ਗੱਲ ਨੂੰ ਸੁਣਿਆ ਤੇ ਜਿਹਦੇ ਵਿੱਚ ਬਾਦਸ਼ਾਹ ਦਾ ਸਤਿਗੁਰਾਂ ਨੂੰ ਤੁਰਕ ਬਣਾਉਣ ਦਾ ਜਾਂ ਕਰਾਮਾਤ ਦਿਖਾਉਣ ਦਾ ਇਰਾਦਾ ਹੈ। ਜਿਸ ਥਲ ਹੁਤੇ ਸੋਇਆ ਮੁਲਾਨਾ ਕਹਿਓ ਸ਼ਾਹ ਕੋ ਸਕਲ ਬਖਾਨਾ। ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਬੈਠੇ ਸਨ ਉਹ ਮੁਲਾਨਾ ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਉੱਥੇ ਪਹੁੰਚ ਗਏ। ਕਹਿਓ ਸ਼ਾਹ ਕੋ ਸਕਲ ਬਖਾਨਾ, ਬਾਦਸ਼ਾਹ ਦੀ ਆਖੀ ਹੋਈ ਸਾਰੀ ਗੱਲ ਉਸ ਨੇ ਆਣ ਕੇ ਸੁਣਾਈ। ਕਹਿੰਦਾ ਹਜ਼ਰਤ ਨੇ ਭੇਜਿਓ ਤੁਮ ਤੀਰ ਭਨਿਓ ਜੇ ਉਹ ਹਿੰਦ ਕੇ ਪੀਰ। ਮੁਲਾਣਾ ਆਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਕਿ ਔਰੰਗਜ਼ੇਬ ਬਾਦਸ਼ਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਉਸ ਨੇ ਆਖਿਆ ਕਿ ਜੇਕਰ ਤੇਗ ਬਹਾਦਰ ਹਿੰਦੂਆਂ ਦਾ ਪੀਰ ਹੈ। ਲਾਖੋਂ ਸਿੱਖ ਕਾਂ ਤੁਮਾਰੇ ਸਭ ਮਨ ਕਰ ਪਾਓ ਉਦਾਰੇ। ਮੁਲਾਣਾ ਕਹਿੰਦਾ ਕਿ ਬਾਦਸ਼ਾਹ ਕਹਿੰਦਾ ਕਿ ਲੱਖਾਂ ਹੀ ਇਸ ਦੇ ਸਿੱਖ ਨੇ, ਉਹਨਾਂ ਸਾਰਿਆਂ ਦਾ ਇਹ ਗੁਰੂ ਕਹਾਉਂਦਾ ਤੇ ਬੜੀ ਪ੍ਰੇਮ ਭਾਵਨਾ ਦੇ ਨਾਲ ਸਾਰੇ ਸਿੱਖ ਇਸ ਨੂੰ ਮੰਨਦੇ ਨੇ। ਤਨ ਆਦਿਕ ਵਸਤੂ ਅਰਪੰਤੇ ਬੈਠੋ ਤੁਮ ਬਣ ਗੁਰੂ ਮਹੰਤੇ। ਮੁਲਾਣਾ ਕਹਿੰਦਾ ਕਿ ਤੁਹਾਡੇ ਸਾਰੇ ਜਿਹੜੇ ਸਿੱਖ ਨੇ ਉਹ ਧਨ ਆਦਿਕ ਜਿੰਨੀਆਂ ਵੀ ਚੀਜ਼ਾਂ ਨੇ ਉਹ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ ਤੇ ਤੁਸੀਂ ਸਾਰਿਆਂ ਦੇ ਵਿੱਚ ਗੁਰੂ ਮਹੰਤ ਬਣ ਕੇ ਰਹਿੰਦੇ। ਅਜ਼ਮਤ ਧਰ ਕਰ ਗੁਰੂ ਕਹਾਵੋ ਸੋ ਹਜ਼ਰਤ ਕੋ ਤੁਮ ਦਿਖਰਾਵੋ। ਮੁਲਾਣਾ ਕਹਿੰਦਾ ਕਿ ਜਿਹੜੀ ਕਰਾਮਾਤ ਦੇ ਕਰਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ ਤੇ ਉਹ ਜਿਹੜੀ ਕਰਾਮਾਤ ਹੈ ਤੁਸੀਂ ਬਾਦਸ਼ਾਹ ਦੇ ਹੁਕਮ ਦੇ ਨਾਲ ਬਾਦਸ਼ਾਹ ਨੂੰ ਦਿਖਾਓ। ਜਿਮ ਪਾਖੈ ਤਿਮ ਕੀ ਜੈ ਆਪੂ ਲਖੈ ਤੁਮਾਰੋ ਬਡ ਪਰ ਤਾਪੂ। ਮੁਲਾਣਾ ਸਤਿਗੁਰਾਂ ਨੂੰ ਕਹਿੰਦਾ ਕਿ ਜਿਵੇਂ ਬਾਦਸ਼ਾਹ ਆਖੇ ਉਸੇ ਤਰ੍ਹਾਂ ਕਰਾਮਾਤ ਦੇ ਨਾਲ ਕਰਕੇ ਦਿਖਾਓ, ਜੇਕਰ ਇਸ ਤਰ੍ਹਾਂ ਕਰੋਗੇ ਤੇ ਫਿਰ ਤੁਹਾਡੇ ਵੱਡੇ ਪ੍ਰਤਾਪ ਨੂੰ ਬਾਦਸ਼ਾਹ ਜਾਣੇਗਾ। ਤਵ ਸ੍ਰੀ ਗੁਰ ਨਾਨਕ ਕੇ ਰੂਪ ਤੁਮ ਕੋ ਜਾਣੇ ਵਾਲੀ ਅਨੂਪ। ਜੇਕਰ ਐਸਾ ਕਰੋਗੇ ਤਾਂ ਹੀ ਬਾਦਸ਼ਾਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੂਪ ਤੁਹਾਨੂੰ ਸਮਝੇਗਾ ਤੇ ਤੁਹਾਨੂੰ ਵਲੀ ਤੇ ਅਨੂਪ ਜਾਣੇਗਾ। ਮਨ ਸ਼ਾਹ ਦਰਬ ਕੋ ਦਹਿ ਸਭ ਤੇ ਬੜ ਸਨਮਾਨ ਬਦਹਿ। ਮੌਲਾਨਾ ਕਹਿੰਦਾ ਸਤਿਗੁਰਾਂ ਨੂੰ ਜੇ ਕਰਾਮਾਤ ਦਿਖਾਓਗੇ ਤੇ ਫਿਰ ਬਾਦਸ਼ਾਹ ਵੀ ਤੁਹਾਨੂੰ ਮੰਨੇਗਾ, ਬਹੁਤੀ ਸਾਰੀ ਮਾਇਆ ਪ੍ਰਦਾਨ ਕਰੇਗਾ, ਇਸ ਤੋਂ ਇਲਾਵਾ ਸਾਰੇ ਦੇ ਸਾਰੇ ਤੁਹਾਡਾ ਵੱਡਾ ਸਨਮਾਨ ਕਰਨਗੇ, ਆਦਰ ਕਰਨਗੇ। ਰਾਮ ਰਾਏ ਜਿਮ ਰਸ ਹੈ ਰਾਖਾ, ਕਰਤ ਸੁਰਯੋ ਸ਼ਾਹ ਜਿਮ ਪਾਖਾ। ਮੌਲਾਨਾ ਸਤਿਗੁਰੂ ਤੇਗ ਬਹਾਦਰ ਜੀ ਨੂੰ ਸਮਝਾਉਣ ਦਾ ਯਤਨ ਕਰਦਾ ਹੈ, ਕਹਿੰਦਾ ਹੈ ਕਿ ਜਿਸ ਤਰ੍ਹਾਂ ਰਾਮ ਰਾਏ ਨੇ ਬਾਦਸ਼ਾਹ ਦੇ ਨਾਲ ਪਿਆਰ ਤੇ ਰਸ ਰੱਖਿਆ ਹੋਇਆ, ਕਰਤ ਸਰਯੋ ਜਿਮ ਸ਼ਾਹ ਪਾਖਾ, ਭਾਵ ਕੇ ਰਾਮ ਰਾਏ ਨੇ ਉਹੀ ਕੰਮ ਕੀਤਾ, ਉਹੀ ਕਰਾਮਾਤ ਦਿਖਾਈ ਜੋ ਬਾਦਸ਼ਾਹ ਨੇ ਦੇਖਣ ਦੇ ਵਾਸਤੇ ਹੁਕਮ ਕੀਤਾ। ਪਾਤਸ਼ਾਹ ਸੋ ਤਿਸ ਬਣ ਆਈ, ਸਰਬ ਰੀਤ ਕੀ ਲਹੀ ਬਡਾਈ। ਕਹਿੰਦਾ ਕਿ ਬਾਦਸ਼ਾਹ ਦੇ ਨਾਲ ਹਮੇਸ਼ਾ ਤੋਂ ਰਾਮ ਰਾਏ ਦੀ ਬਣ ਆਈ ਹੋਈ ਹੈ, ਰਸਤੇ ਪਿਆਰ ਬਣਿਆ ਹੋਇਆ, ਕਿਉਂਕਿ ਉਸਨੇ ਉਹ ਕੰਮ ਕੀਤਾ ਜੋ ਬਾਦਸ਼ਾਹ ਨੇ ਆਖਿਆ। ਸਰਬ ਰੀਤ ਕੀ ਲਹੀ ਵਡਾਈ, ਇਸ ਕਰਕੇ ਹਰ ਇੱਕ ਰੀਤੀ ਦੇ ਨਾਲ ਵਡਿਆਈ ਦੀ ਪ੍ਰਾਪਤੀ ਕੀਤੀ ਰਾਮ ਰਾਏ। ਤਥਾ ਤੁਮਾਰੋ ਆਦਰ ਹੋਏ, ਮਨ ਸ਼ਾਹ ਨਿਮੈ ਸਭ ਕੋਏ। ਜੇਕਰ ਕਰਾਮਾਤ ਦਿਖਾਓਗੇ ਤੇ ਰਾਮ ਰਾਏ ਦੀ ਤਰ੍ਹਾਂ ਤੁਹਾਡਾ ਵੀ ਬਹੁਤ ਆਦਰ ਸਨਮਾਨ ਹੋਵੇਗਾ, ਬਾਦਸ਼ਾਹ ਵੀ ਤੁਹਾਨੂੰ ਝੋਕੇ ਸਲਾਮ ਅਦਾ ਕਰੇਗਾ। ਜੇ ਅਜ਼ਮਤ ਕੋ ਤਾਰਤ ਨਾਹੀ, ਆਵੋ ਆਪ ਸ਼ਰਾ ਕੇ ਮਾਹੀ। ਸਾਰੀ ਗੱਲ ਕਹਿਣ ਤੋਂ ਬਾਅਦ ਕਹਿੰਦਾ ਹੈ ਮੌਲਾਨਾ ਕਿ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਕਰਾਮਾਤ ਦਿਖਾਉਣੀ ਨਹੀਂ ਚਾਹੁੰਦੇ ਤੇ ਫਿਰ ਤੁਹਾਨੂੰ ਇਸਲਾਮ ਕਬੂਲ ਕਰਨਾ ਪਏਗਾ। ਦਰਬ ਗ੍ਰਾਮ ਤੇ ਆਦ ਪਦਾਰਥ, ਕਹਿ ਕਰ ਪੁਰਬੋ ਆਪਣੋ ਸਵਾਰਥ। ਪਰ ਮੌਲਾਨਾ ਕਹਿੰਦਾ ਕਿ ਮੈਂ ਤੇ ਤੁਹਾਨੂੰ ਕਹਾਂਗਾ ਕਿ ਤੁਸੀਂ ਕਰਾਮਾਤ ਦਿਖਾਓ, ਤੁਹਾਨੂੰ ਮਾਇਆ ਇਸ ਤੋਂ ਇਲਾਵਾ ਬਹੁਤੇ ਸਾਰੇ ਪਿੰਡਾਂ ਦੀ ਜ਼ਗੀਰ ਤੇ ਵੱਡੇ ਪਦਾਰਥ ਦਿੱਤੇ ਜਾਣਗੇ ਤੇ ਤੁਹਾਡੇ ਮਨ ਦੀ ਸਾਰੀ ਆਸ਼ਾ ਪੂਰੀ ਹੋਵੇਗੀ। ਸਵਣ ਸੰਗ ਹੋਵੋ ਇੱਕ ਰੰਗ, ਦੇ ਮਰਾਤਬਾ ਤੁਮੈ ਉਤੰਗ। ਸਾਰਿਆਂ ਦੇ ਨਾਲ ਮਿਲ ਕੇ ਇੱਕ ਰੰਗ ਹੋ ਜੋ, ਭਾਵ ਕੇ ਸਲਾਮ ਕਬੂਲ ਕਰ ਲੋ। ਦੇ ਮਰਾਤਬਾ ਤੁਮੈ ਉਤੰਗ, ਮੈਂ ਕਹਿੰਦਾ ਹਾਂ ਕਿ ਬਾਦਸ਼ਾਹ ਤੁਹਾਨੂੰ ਉੱਚੇ ਤੋਂ ਉੱਚਾ ਮਰਾਤਬਾ ਬਖਸ਼ੇਗਾ। ਦੋਨੋ ਮੈਂ ਇਕਲੀ ਜੈ ਮਾਨ, ਮੁਸ਼ਕਲ ਸਕਲੀ ਬਣੇ ਆਸਾਨ। ਮੌਲਾਨਾ ਕਹਿੰਦਾ ਬਸ ਦੋ ਗੱਲਾਂ ਦੇ ਵਿੱਚੋਂ ਇੱਕ ਗੱਲ ਮੰਨ ਲਓ, ਜਾਂ ਕਰਾਮਾਤ ਦਿਖਾਓ ਤੇ ਜਾਂ ਫਿਰ ਇਸਲਾਮ ਨੂੰ ਕਬੂਲ ਕਰੋ, ਤੁਹਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਫਿਰ ਆਸਾਨ ਹੋ ਜਾਣਗੇ। ਮਾਲਕ ਮੁਲਖਣ ਬਲੀ ਬਿਲੰਦ, ਕਹਿ ਸਮਾਨੋ ਰਹੋ ਆਨੰਦ। ਮੌਲਾਨਾ ਕਹਿੰਦਾ ਕਿ ਸਾਰੇ ਹਿੰਦੁਸਤਾਨ ਦਾ ਮਾਲਕ ਹੈ, ਵੱਡਾ ਹੈ ਬਾਦਸ਼ਾਹ ਔਰੰਗਜ਼ੇਬ, ਉਸ ਦੇ ਹੁਕਮ ਨੂੰ ਮੰਨੋ, ਜੇਕਰ ਹੁਕਮ ਮੰਨੋਗੇ ਤੇ ਸਦਾ ਆਨੰਦ ਦੇ ਵਿੱਚ ਰਹੋਗੇ। ਸੁਣਤ ਮੌਲਾਨੇ ਤੇ ਬਚੇ ਅਸੇ, ਸ੍ਰੀ ਗੁਰ ਤੇਗ ਬਹਾਦਰ ਹੱਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਜਦੋਂ ਮੌਲਾਨੇ ਤੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਸੁਣੇ ਤੇ ਸਤਿਗੁਰੂ ਤੇਗ ਬਹਾਦਰ ਜੀ ਫੇਰ ਉਹਦੀਆਂ ਗੱਲਾਂ ਨੂੰ ਸੁਣ ਕੇ ਹੱਸੇ। ਤੁਮੈ ਸਲਤਨਤ ਦਈ ਖੁਦਾਏ, ਖਲਕ ਅਦਲ ਹਿਤ ਤਖਤ ਬਿਠਾਏ। ਮੌਲਾਨੇ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਪਣੇ ਬਾਦਸ਼ਾਹ ਨੂੰ ਸਾਡਾ ਜਾ ਕੇ ਸੁਨੇਹਾ ਦੇ ਦੇਵੇ, ਉਹਨੂੰ ਆਖੀ ਕਿ ਤੈਨੂੰ ਸਲਤਨਤ ਖੁਦਾ ਨੇ ਦਿੱਤੀ ਹੈ, ਭਾਵ ਕਿ ਬਾਦਸ਼ਾਹ ਤੈਨੂੰ ਖੁਦਾ ਨੇ ਬਣਾਇਆ। ਖਲਕ ਅਦਲ ਹਿਤ ਤਖਤ ਬਿਠਾਏ, ਭਾਵ ਕਿ ਜਿਹੜੀ ਖਲਕ ਹੈ, ਜਿਹੜੀ ਦੁਨੀਆ ਹੈ, ਉਹਦਾ ਇਨਸਾਫ ਕਰਨ ਦੇ ਵਾਸਤੇ, ਅਦਲ ਕਰਨ ਦੇ ਵਾਸਤੇ ਤੈਨੂੰ ਤਖਤ ਦੇ ਉੱਤੇ ਖੁਦਾ ਨੇ ਬਿਠਾਇਆ। ਜੋ ਤੁਮ ਕਰ ਹੋ ਖਲਕਤ ਅਦਲ, ਪਾਵੋਗੇ ਖੁਦਾਏ ਕੋ ਫਜ਼ਲ। ਸਤਿਗੁਰੂ ਜੀ ਕਹਿੰਦੇ ਨੇ ਬਾਦਸ਼ਾਹ ਨੂੰ ਜਾ ਕੇ ਆਖੀ ਕਿ ਜੇਕਰ ਤੂੰ ਖੁਦਾ ਦੇ ਬਖਸ਼ੇ ਹੋਏ ਤਖਤ ਦੇ ਉੱਤੇ ਬੈਠ ਕੇ ਦੁਨੀਆਂ ਦੇ ਨਾਲ ਇਨਸਾਫ ਕਰੇਗਾ, ਅਦਲ ਕਰੇਗਾ, ਤੇ ਫਿਰ ਇਸ ਦੇ ਬਦਲੇ ਦੇ ਵਿੱਚ ਖੁਦਾ ਦਾ ਫਜ਼ਲ, ਭਾਵ ਕੇ ਖੁਦਾ ਦੀ ਮਿਹਰ ਤੈਨੂੰ ਮਿਲੇਗੀ। ਹੋਏ ਬੇਅਦਲੀ ਤੋ ਪਛਤਾਵੋ, ਸਰਵ ਰਾਜ ਐਸ਼ਰਜ ਗਵਾਵੋ। ਪ੍ਰਣਾਲ ਦੀ ਨਾਲ ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਜਾ ਕੇ ਕਹਿ ਦੇਵੇ ਕਿ ਜੇ ਬੇਅਦਲੀ ਕਰੇਗਾ ਬੇਇਨਸਾਫੀ ਕਰੇਗਾ ਤੇ ਫਿਰ ਤੈਨੂੰ ਬਾਅਦ ਦੇ ਵਿਚ ਪਛਤਾਉਣਾ ਪਵੇਗਾ ਕਿਉਂਕਿ ਬੇਅਦਲੀ ਦੇ ਫਲ ਦੇ ਵਿਚ ਤੈਨੂੰ ਆਪਣਾ ਰਾਜ ਭਾਗ ਗਵਾਉਣਾ ਪਵੇਗਾ।
ਕਰਾਮਾਤ ਕੋ ਨਾਮ ਕਹਿਰ ਹੈ ਕਰਨ ਸੰਤ ਸਮਾਨ ਸਿਹਰ ਹੈ।
ਦੂਸਰੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਕਿ ਕਰਾਮਾਤ ਕਹਿਰ ਦਾ ਨਾਂ ਹੈ, ਕਰਨ ਸੰਤ, ਇਸ ਕਰਕੇ ਕਦੇ ਵੀ ਜਿਹੜੇ ਸੰਤ ਨੇ ਉਹ ਕਰਾਮਾਤ ਦੀ ਵਰਤੋਂ ਨਹੀਂ ਕਰਦੇ। ਸਮਾਨ ਸਿਹਰ ਹੈ ਕਿਉਂਕਿ ਜਾਦੂ ਦੇ ਸਮਾਨ ਜਾਣਦੇ ਹਨ ਸੰਤ ਕਰਾਮਾਤ ਨੂੰ।
ਕਰ ਅਜ਼ਮਤ ਦਿਖ ਰਾਏ ਉਦਾਰਾ ਗੁਣਗਾਰ ਦਰਗਾਹ ਮਜਾਰਾ।
ਜਿਹੜਾ ਵੀ ਕੋਈ ਸਾਧੂ ਸੰਤ ਮਹਾਤਮਾ ਕਰਾਮਾਤ ਨੂੰ ਪ੍ਰਗਟ ਰੂਪ ਦੇ ਵਿਚ ਜ਼ਾਹਰ ਕਰਕੇ ਦਿਖਾਉਂਦਾ ਹੈ ਉਹ ਗੁਣਾਗਾਰ ਬਣਦਾ ਹੈ ਉਸ ਖੁਦਾ ਦੀ ਦਰਗਾਹ ਦੇ ਵਿਚ।
ਨਿਜ ਨਿਜ ਧਰਮ ਸਵਣ ਕੋ ਪਿਆਰੇ ਜੋ ਜਿਸ ਤਾਰਤ ਸੋ ਤਿਸ ਤਾਰੇ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਵੀ ਬਚਨ ਕੀਤਾ ਕਿ ਆਪੋ ਆਪਣਾ ਧਰਮ ਸਾਰਿਆਂ ਨੂੰ ਪਿਆਰਾ ਹੈ, ਜਿਸ ਨੇ ਜਿਹੜੇ ਵੀ ਧਰਮ ਨੂੰ ਧਾਰਨ ਕੀਤਾ ਹੋਇਆ ਉਹੀ ਧਰਮ ਉਸਦਾ ਪਾਰ ਉਤਾਰਾ ਕਰਦਾ।
ਹਮ ਤੋ ਦੋਨੋ ਬਾਤ ਨ ਮਨ ਕਰੇ ਸ਼ਾਹ ਜੈਸੇ ਮਨ ਜਨ।
ਉਸ ਮੁਲਾਣੇ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅਸੀਂ ਤੁਹਾਡੀਆਂ ਆਖੀਆਂ ਹੋਈਆਂ ਦੋਵਾਂ ਗੱਲਾਂ ਨੂੰ ਮੰਨਣਾ ਨਹੀਂ ਚਾਹੁੰਦੇ, ਭਾਵ ਕਿ ਨਾ ਕਰਾਮਾਤ ਦਿਖਾਵਾਂਗੇ ਤੇ ਨਾ ਹੀ ਇਸਲਾਮ ਨੂੰ ਕਬੂਲ ਕਰਾਂਗੇ। ਕਰੇ ਸ਼ਾਹ ਜੈਸੇ ਮਨ ਜਨ। ਸਤਿਗੁਰੂ ਜੀ ਕਹਿੰਦੇ ਨੇ ਤੁਹਾਡਾ ਬਾਦਸ਼ਾਹ ਜੋ ਚਾਹੁੰਦਾ ਹੈ ਉਹ ਕਰ ਲੈ।
ਨਿਮਰ ਪੂਤ ਜਬ ਕੀਨ ਬਖਾਨ ਮਤੀ ਦਾਸ ਨਿਜ ਗੁਰੂ ਦੇਵਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨਿਮਰਤਾ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਆਖੇ ਤੇ ਇਹਨਾਂ ਬਚਨਾਂ ਨੂੰ ਮਤੀ ਦਾਸ ਜੀ ਨੇ ਸੁਣਿਆ ਜਿਹੜੇ ਸਤਿਗੁਰਾਂ ਦੇ ਪ੍ਰਿਯ ਸੇਵਕ ਨੇ ਜਿਨ੍ਹਾਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਦੀਵਾਨ ਥਾਪਿਆ।
ਚਿਰਾਂ ਕਾਲ ਕੋ ਗੁਰ ਟਿਗ ਰਹੇ ਸੁਣਿਆ ਸਬਾਕ ਨ ਮਨ ਮੈਂ ਸਹਿ।
ਕਵੀ ਜੀ ਲਿਖਦੇ ਨੇ ਕਿ ਬਹੁਤ ਲੰਮੇ ਸਮੇਂ ਤੋਂ ਮਤੀ ਦਾਸ ਜੀ ਸਤਿਗੁਰਾਂ ਦੀ ਸੇਵਾ ਦੇ ਵਿਚ ਰਹੇ ਸਨ, ਸੁਣਿਆ ਸਬਾਕ ਨਾ ਮਨ ਮੇ ਸਹਿ। ਜਦੋਂ ਨਿਮਰਤਾ ਦੇ ਨਾਲ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਆਖੇ ਉਹਦੀਆਂ ਕਠੋਰ ਗੱਲਾਂ ਦੇ ਬਾਵਜੂਦ ਵੀ ਤੇ ਫੇਰ ਇਸ ਗੱਲ ਨੂੰ ਸਹਿਣ ਨਾ ਕਰ ਸਕਿਆ ਮਤੀ ਦਾਸ।
ਤਪ ਕੋ ਬਲ ਗੁਰ ਸੇਵਾ ਠਾਨੀ ਨਹੀਂ ਸਮਾਵੈ ਸ਼ਕਤ ਮਹਾਨੀ।
ਤਪ ਕੋ ਬਲ, ਭਾਵ ਕਿ ਇੱਕ ਤੇ ਤਪ ਦਾ ਬਲ ਸੀ ਮਤੀ ਦਾਸ ਦੇ ਵਿਚ ਤੇ ਦੂਸਰਾ ਸਤਿਗੁਰਾਂ ਦੀ ਬਹੁਤੀ ਸੇਵਾ ਕੀਤੀ ਸੀ, ਇਸ ਕਰਕੇ ਵੱਡੀ ਕਰਾਮਾਤ ਦਾ ਧਨੀ ਸੀ ਮਤੀ ਦਾਸ, ਇੰਨੀ ਸ਼ਕਤੀ ਨੂੰ ਉਹ ਸਹਾਰਨ ਕਰ ਨਹੀਂ ਸੀ ਸਕਦਾ।
ਸ੍ਰੀ ਸਤ ਗੁਰ ਅਰ ਮੁੱਲਾ ਸੁਨਤ ਮਤੀ ਦਾਸ ਰਿਸ ਕੋ ਧਰ ਪੰਨਤ।
ਸਤਿਗੁਰਾਂ ਦੇ ਬਚਨਾਂ ਨੂੰ ਤੇ ਮੁੱਲਾਂ ਦੀਆਂ ਗੱਲਾਂ ਨੂੰ ਜਦੋਂ ਮਤੀ ਦਾਸ ਨੇ ਸੁਣਿਆ ਤੇ ਮਤੀ ਦਾਸ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ, ਕ੍ਰੋਧ ਦੇ ਨਾਲ ਫਿਰ ਮਤੀ ਦਾਸ ਇੰਜ ਬੋਲਿਆ,
ਕਹਿੰਦਾ ਨਿਰਬਲ ਸਮ ਬੋਲੋ ਤੁਮ ਕੈਸੇ ਨਹੀਂ ਭਾਵ ਤੇ ਮੁਝ ਬਚ ਐਸੇ।
ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਬਲ ਤੋਂ ਰਹਿਤ ਹੋ ਕੇ ਤੁਸੀਂ ਨਿਮਰਤਾ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਇਹਨੂੰ ਕਿਉਂ ਕਹਿ ਰਹੇ ਹੋ? ਤੁਹਾਡੇ ਇਸ ਤਰ੍ਹਾਂ ਦੇ ਜਿਹੜੇ ਨਿਮਰਤਾ ਭਰੇ ਬਚਨ ਤੁਰਕਾਂ ਨੂੰ ਕਹਿਣੇ ਨੇ ਇਹ ਮੇਰੇ ਮਨ ਨੂੰ ਰਤਾ ਵੀ ਚੰਗੇ ਨਹੀਂ ਲੱਗਦੇ।
ਸਭ ਗੁਰੂਆਂ ਕੀ ਜੋਤ ਉਦਾਰਾ ਕਰਤ ਪ੍ਰਕਾਸ਼ਨ ਆਪ ਮਜਾਰਾ।
ਕਹਿੰਦਾ ਸਤਿਗੁਰੂ ਜੀ ਸਾਰਿਆਂ ਗੁਰੂਆਂ ਦੀ ਜਿਹੜੀ ਉਦਾਰ ਜੋਤ ਹੈ ਉਹ ਇਸ ਵੇਲੇ ਤੁਹਾਡੇ ਵਿਚ ਪ੍ਰਕਾਸ਼ਮਾਨ।
ਤੁਰ ਕਣ ਕੀ ਨਿਸ਼ਠੁਰਤਾ ਖੋਟੀ ਆਪਣੇ ਸ਼ਕਤ ਤੇ ਕਰੋ ਨਾ ਹੋਟੀ।
ਕਹਿੰਦਾ ਕਿ ਤੁਰਕਾਂ ਦੀ ਜਿਹੜੀ ਕਠੋਰਤਾਈ ਹੈ ਉਹ ਬੜੀ ਖੋਟੀ ਹੈ, ਆਪਣੀ ਸ਼ਕਤੀ ਦੇ ਨਾਲ ਤੁਸੀਂ ਉਸ ਨੂੰ ਨਹੀਂ ਰੋਕਦੇ ਨਹੀਂ ਹਟਾਉਂਦੇ।
ਪਰੇ ਕੈਦ ਮੈਂ ਕਸ਼ਟ ਸਹਾਰੋ ਆਪਣੋ ਪ੍ਰਾ ਕਰਮ ਨਹੀਂ ਸੰਵਾਰੋ।
ਕਹਿੰਦਾ ਕਿ ਜਾਣ ਬੁਝ ਕੇ ਸੱਚੇ ਪਾਤਸ਼ਾਹ ਤੁਸੀਂ ਤੁਰਕਾਂ ਦੀ ਕੈਦ ਦੇ ਵਿਚ ਪਏ ਹੋਏ ਹੋ, ਦੁੱਖਾਂ ਨੂੰ ਸਹਾਰਦੇ ਹੋ, ਆਪਣੇ ਪ੍ਰਾ ਕਰਮ ਨੂੰ ਸੱਚੇ ਪਾਤਸ਼ਾਹ ਤੁਸੀਂ ਸੰਭਾਲਦੇ ਨੇ ਵਰਤਦੇ ਨੇ ਅਜ਼ਮਤ ਨੂੰ ਕਰਾਮਾਤ ਨੂੰ। आठों गोर को सुजास बडेरा, लग क्यों करते आप इस बेरा।
मती दास जी कहिंदे ने कि अठे गुरु साहिबाना दे वड्डे जस नू हे सचे पाचा इस तरह दे वचन कह के तुसी छोटा कर रहे।
अपर नर न सम हवै तुम वैसे, लखया बल अप जस जग तैसे।
आम मनुखा दे वांग तुसी सहज सवाही इथे बैठे होयो, लखें अबल ए जिन्ने भी तुरक ने तुहानू बल तो रहत जानदे ने, आप जस जग तैसे ते फेर तुहाडा आप जस करदे ने।
तुर के शर संतन को दोखी, इसको मिलियो न को जन रोखी।
मती दास ने आख्या कि जरा तुरकां दा बादशाह है औरंगजेब, ए संतां दा वड्डा दोखी है, इसको मिलियो न को जन रोखी। भाव के कोई गुस्से वाला जन, भाव के कोई मुंह पन्नण वाला अजे तक बादशाह नूं मिलिया नहीं।
जे अबरावर आग्या पावो, ऐसी करामात देख रामो।
मती दास ने आख्या के गरीब नवाज सच्चे पातशाह, जेकर तुहाडी मैनू थोड़ी जी आग्या मिले, इशारा मिले, ते मैं ऐसी करामात फेर दिखावा।
कहिंदा जितक मुहम्मद उम्मत सारी, सब के सिर फूटा एक बारी।
तुहाडी आग्या दी लोड है सच्चे पातशाह, मैं अपनी करामात दे नाल जिन्नी भी मुहम्मद दी उम्मत है, भाव के तुरकां दी जिन्नी भी दुनिया है, ओना सारिया तुरकां दे सिर इको वार ही टुट जाणगे, ऐसी करामात वरतांगा।
मांगे कहर कहर दिख राऊ, नाश करो इन सफाय उठाऊ।
मती दास ने आख्या सच्चे पातशाह, ये तुरक कहर मंगदे ने, ते इन्हां नूं कहर करके मैं दिखा देंदा हां, सारिया दा नाश कर देंगा, ये सफा ही तुरकां दी उठा देंगा।
राओ रंग कोय दुष्ट न फेरा, चितवे बुरा न संतन केरा।
कोई अमीर नहीं बचेगा, कोई कंगाल नहीं बचेगा, सारे दुष्टां दा नाश हो जावेगा, फिर सच्चे पातशाह संतां दा बुरा चितवन वाला कोई बचेगा ही नहीं।
जे सब की आज्ञा दियो नाही, ब्रिंद जमन राखण चित चाही।
सतगुरु जी मती दास दियां गल्लां नूं सुन रहे ने पर कोई जवाब नहीं दिता। फिर अपने आप ही मती दास जी कहिंदे ने कि सच्चे पातशाह जेकर सारिया तुरकां दे नाश दा हुक्म नहीं देंदे, जेकर तुसी ये सोचदे हो कि बहुते सारे तुरक चंगे भी ने, उन्हां नूं जेकर तुसी रखना चाहुंदे।
पुरखातम संतन दुखदाई, राज सहत इस दियो बिन साई।
सच्चे पातशाह फिर कम से कम इन्नी ते जरूर मैनू आग्या दियो कि जरा पुरख अदम नीच है औरंगजेब, ते इहदे नाल दे जिन्ने भी सहायक ने उन्हां नूं सारिआं नूं खत्म कर दिआं, ते इहदे तुरकां दे इस औरंगजेब दे राज नूं खत्म कर दिआं।
मती दास की सुणी असबानी, हृदय विचार कीन गुण खानी।
ग्रंथाकार भाई संतोख सिंह जी लिखदे ने कि जदों मती दास ने इस तरह दियां बेनतियां कीतियां ते फिर ओदियां बेनतियां नूं सुन के गुणां दी खाण सतगुरु तेग बहादुर जी ने अपने मन दे विच विचार कीता।
शक्ति तरै और जरी ना जाए, हमरो आशा नहीं लखाए।
सतगुरु तेग बहादुर जी विचारदे ने कि बहुती ज्यादा इस मती दास दे विच शक्ति है, पर उस शक्ति नूं इह सहारण कर नहीं सकदा। हमरो आशे नहीं लिखाए, भाव के साडे इरादे नूं साडे आशे नूं नहीं समझदा।
ब्रह्म ज्ञान में अब लग काचा, लखियो न सब जग एको साचा।
सतगुरु तेग बहादुर जी विचारदे ने कि लगदा है मती दास अजे ब्रह्म ज्ञान दे विच कच्चा है, क्योंकि लखियो ना जग सब एको साचा, क्योंकि अजे तक सारे जग नूं सारी दुनिया नूं एको खुदा दा सिरजिया होया नहीं समझदा।
को मारत मरता है कौन, ब्रह्म रूप अगै सब पौन।
सतगुरु जी विचारदे ने कौन मरदा है,
ਤੇ ਕੌਣ ਮਾਰਦਾ ਹੈ। ਬ੍ਰਹਮ ਰੂਪ ਅਦਵੈ ਸਭ ਪਾਉਣ, ਭਾਵ ਕੇ ਸਾਰੇ ਘਟਾਂ ਦੇ ਵਿੱਚ ਇੱਕੋ ਬ੍ਰਹਮ ਵਿਆਪਕ ਹੈ। ਬਿਨਯਮ ਜਾਣੇ ਚਾਹਤ ਕਰਿਓ, ਸੇਵਾ ਤਪ ਤੇ ਜੈ ਵੱਡ ਤਰਿਓ। ਸਤਿਗੁਰੂ ਜੀ ਵਿਚਾਰਦੇ ਨੇ ਕਿ ਬਗੈਰ ਐਸੀ ਗੱਲ ਜਾਣਨ ਤੋਂ ਇਹ ਆਪਣੇ ਆਪ ਐਸਾ ਕੰਮ ਕਰਨਾ ਚਾਹੁੰਦਾ ਹੈ। ਸੇਵਾ ਦੇ ਨਾਲ ਤੇ ਤਪ ਦੇ ਨਾਲ ਇਹਦੇ ਵਿੱਚ ਬਹੁਤ ਜ਼ਿਆਦਾ ਅਜ਼ਮਤਾਂ ਦਾ ਤੇਜ ਹੈ। ਬ੍ਰਹਮ ਗਿਆਨ ਬਿਨ ਔਰ ਹੰਕਾਰੋ, ਮਿਟੇ ਨ ਕੀਨੇ ਜਤਨ ਹਜ਼ਾਰੋ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਬ੍ਰਹਮ ਗਿਆਨ ਤੋਂ ਬਗੈਰ ਜਿਹੜਾ ਹਿਰਦੇ ਦਾ ਹੰਕਾਰ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਹਜ਼ਾਰਾਂ ਯਤਨਾਂ ਦੇ ਨਾਲ ਵੀ ਮਿਟਦਾ ਨਾ। ਅਹੰ ਚੋਰ ਭਗਤੀ ਧਨ ਲੂਟੇ, ਬ੍ਰਹਮ ਗਿਆਨ ਕੇ ਬਲ ਕਰ ਛੂਟੇ। ਸਤਿਗੁਰੂ ਜੀ ਵਿਚਾਰਦੇ ਨੇ ਕਿ ਜਿਹੜਾ ਅਹੰ ਦਾ ਭਾਵ ਹੈ ਉਹ ਚੋਰ ਹੈ, ਭਾਵ ਕੇ ਚੋਰ ਭਗਤੀ ਰੂਪੀ ਧਨ ਨੂੰ ਖਤਮ ਕਰਦਾ ਹੈ। ਅਹੰ ਰੂਪੀ ਜਿਹੜਾ ਚੋਰ ਹੈ ਬ੍ਰਹਮ ਗਿਆਨ ਤੇ ਬਲ ਕਰ ਛੂਟੇ। ਸਤਿਗੁਰੂ ਜੀ ਵਿਚਾਰਦੇ ਨੇ ਕਿ ਅਹੰ ਰੂਪੀ ਜਿਹੜਾ ਚੋਰ ਹੈ ਉਸ ਚੋਰ ਤੋਂ ਤਾਂ ਛੁੱਟਿਆ ਜਾ ਸਕਦਾ ਹੈ ਜੇਕਰ ਬ੍ਰਹਮ ਗਿਆਨ ਹੋਵੇ। ਭਾਵ ਕੇ ਮਤੀ ਦਾਸ ਦੇ ਵਿੱਚ ਹੰਕਾਰ ਰੂਪੀ ਜਿਹੜਾ ਚੋਰ ਹੈ ਉਹ ਹੈ, ਇਹਨੂੰ ਬ੍ਰਹਮ ਗਿਆਨ ਦੇ ਸੰਗਲ ਦੇ ਨਾਲ ਹੀ ਬੰਨਿਆ ਜਾ ਸਕਦਾ। ਆਸ ਨਹੀਂ ਹੋਏ ਕ੍ਰੋਧ ਕੋ ਧਾਰ, ਕਰ ਅਜ਼ਮਤ ਗਣ ਦੇਹ ਸੰਘਾਰ। ਸਤਿਗੁਰੂ ਜੀ ਵਿਚਾਰਦੇ ਨੇ ਕਿ ਕਿਤੇ ਇਹ ਨਾ ਹੋਵੇ ਕਿ ਮਤੀ ਦਾਸ ਬਹੁਤਾ ਹੀ ਜ਼ਿਆਦਾ ਕ੍ਰੋਧ ਨੂੰ ਧਾਰਨ ਕਰਕੇ ਆਪਣੀ ਕਰਾਮਾਤ ਦੇ ਨਾਲ ਸਾਰਿਆਂ ਦਾ ਸੰਘਾਰ ਕਰ ਦੇਵੇ, ਸਾਰਿਆਂ ਨੂੰ ਮਾਰ ਦੇਵੇ। ਇਸ ਤੇ ਸ਼ਕਤ ਨਿਕਾਸੀ ਚਾਹੀਏ, ਫੇਰ ਨ ਬੋਲੇ ਚਿੰਤਨ ਲਹੀਏ। ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਨੂੰ ਚਾਹੀਦਾ ਕਿ ਮਤੀ ਦਾਸ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਨੇ ਉਹਨਾਂ ਸਾਰੀਆਂ ਨੂੰ ਬਾਹਰ ਕੱਢ ਦਈਏ, ਫੇਰ ਨਾ ਬੋਲੇ ਚਿੰਤ ਨਾ ਲਹੀਏ। ਫੇਰ ਮਤੀ ਦਾਸ ਨਹੀਂ ਬੋਲੇਗਾ ਚਿੰਤ ਨਾ ਲਹੀਏ, ਤੇ ਭਾਵ ਫੇਰ ਸਾਨੂੰ ਚਿੰਤਾ ਇਸ ਤਰਫੋਂ ਨਹੀਂ ਰਹੇਗੀ। ਇਮ ਸਤ ਗੁਰ ਨੇ ਹਿਰਦੈ ਵਿਚਾਰਾ, ਮਤੀ ਦਾਸ ਕੋ ਪਾਸ ਹਕਾਰਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਮਨ ਦੇ ਨਾਲ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਫਿਰ ਆਪਣੇ ਪ੍ਰਿਯ ਮਤੀ ਦਾਸ ਨੂੰ ਆਪਣੇ ਲਾਗੇ ਬੁਲਾਇਆ। ਕਹਿੰਦੇ ਨੇ ਤੂੰ ਮਮ ਮਿੱਤਰ ਸਹਾਇਕ ਭਾਰੀ, ਜਿਸ ਪ੍ਰਕਾਰ ਅਬ ਗਿਰਾ ਉਚਾਰੀ। ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ ਨੇ ਕਿ ਹੇ ਭਾਈ ਮਤੀ ਦਾਸ, ਤੂੰ ਮੇਰਾ ਬਹੁਤ ਪਿਆਰਾ ਹੈ, ਤੂੰ ਮੇਰਾ ਮਿੱਤਰਾਂ ਵਰਗਾ ਹੈ ਤੇ ਮੇਰੀ ਸਹਾਇਤਾ ਕਰਨ ਵਾਲਾ ਹੈ। ਜਿਸ ਪ੍ਰਕਾਰ ਅਬ ਗਿਰਾ ਉਚਾਰੀ, ਹੇ ਭਾਈ ਮਤੀ ਦਾਸ, ਜਿਹੜੀਆਂ ਤੂੰ ਗੱਲਾਂ ਇਸ ਵੇਲੇ ਆਖੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਮੇਰੇ ਹਿੱਤ ਦੇ ਵਾਸਤੇ ਨੇ। ਸੋ ਕਰ ਸਕੈ ਕੂਰੇ ਨਾਹੀ, ਸਰਬ ਸੰਘਾਰ ਇੱਕ ਛਿਨ ਮਾਹੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹੇ ਭਾਈ ਮਤੀ ਦਾਸ, ਜੋ ਤੂੰ ਆਖਿਆ ਹੈ ਉਹ ਕੁਝ ਝੂਠ ਨਹੀਂ ਆਖਿਆ, ਜੋ ਤੂੰ ਆਖਿਆ ਹੈ ਉਹ ਤੂੰ ਸਾਰਾ ਕੁਝ ਕਰ ਸਕਦਾ ਹੈ। ਤੂੰ ਇੱਕ ਖਿਣ ਦੇ ਵਿੱਚ ਸਾਰਿਆਂ ਤੁਰਕਾਂ ਦਾ ਸੰਘਾਰ ਕਰ ਸਕਦਾ ਹੈ, ਇਹਨਾਂ ਨੂੰ ਖਤਮ ਕਰ ਸਕਦਾ ਹੈ।
ਐਸੇ ਸਮੇਂ ਬਾਕੇ ਅਸ ਕਹਿਓ, ਪਾਪ ਸਨ ਮੈਂ ਹਿਤ ਨਿਜ ਲਹਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਸਮੇਂ ਦੇ ਵਿੱਚ ਤੂੰ ਐਸੇ ਬਚਨ ਕੀਤੇ ਨੇ, ਮੈਂ ਤੇਰੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹਾਂ ਕਿਉਂਕਿ ਤੂੰ ਮੇਰੇ ਹਿੱਤ ਦੀ ਗੱਲ ਕੀਤੀ।
ਅਬ ਇਹ ਇੱਛਾ ਸੀਖ ਹਮਾਰੀ, ਨਮੋ ਕਰੋ ਕਰਤਾਰ ਅਗਾਰੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਹੁਣ ਤੂੰ ਸਾਡੇ ਇੱਕ ਹੁਕਮ ਨੂੰ ਮੰਨ, ਇੱਕ ਸਿੱਖਿਆ ਨੂੰ ਧਾਰਨ ਕਰ, ਨਮੋ ਕਰੋ ਕਰਤਾਰ ਅਗਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਅੱਗੇ ਤੂੰ ਨਮਸਕਾਰ ਕਰ।
ਮਤੀ ਦਾਸ ਸੁਣ ਕੇ ਇਮ ਕਰਨਨ, ਕਰੀ ਬੰਦਨ ਸਤਿਗੁਰ ਚਰਨਨ।
ਹੁਣ ਦੋ ਤਰ੍ਹਾਂ ਦੇ ਨਾਲ ਅਕਾਲ ਪੁਰਖ ਦਾ ਸਰੂਪ ਹੈ, ਇੱਕ ਨਿਰਗੁਣ ਇੱਕ ਸਰਗੁਣ। ਸਰਗੁਣ ਸਰੂਪ ਸਤਿਗੁਰੂ ਹੁੰਦਾ ਹੈ ਤੇ ਨਿਰਗੁਣ ਉਹਦਾ ਦੂਸਰਾ ਰੂਪ ਹੁੰਦਾ ਹੈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਮਤੀ ਦਾਸ ਅਕਾਲ ਪੁਰਖ ਨੂੰ ਨਮਸਕਾਰ ਕਰ। ਹੁਣ ਅਕਾਲ ਪੁਰਖ ਤੇ ਦਿਸਦਾ ਨਹੀਂ ਹੈ, ਉਹਦੇ ਤੇ ਚਰਨ ਨਹੀਂ ਹਨ, ਕਿੱਥੇ ਨਮਸਕਾਰ ਕਰੇ। ਇਸ ਕਰਕੇ ਉਸੇ ਵੇਲੇ ਭਾਈ ਮਤੀ ਦਾਸ ਜੀ ਨੇ ਤਤ ਛਿਨ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣਾ ਮਸਤਕ ਲਾ ਕੇ ਨਮਸਕਾਰ ਕਰ ਦਿੱਤੀ, ਕਿਉਂਕਿ ਸਤਿਗੁਰੂ ਹੀ ਤੇ ਅਕਾਲ ਪੁਰਖ ਹੈ। ਮਤੀ ਦਾਸ ਨੇ ਸੋਚਿਆ ਸਤਿਗੁਰਾਂ ਦਾ ਹੁਕਮ ਮੰਨਣਾ ਚਾਹੀਦਾ ਤੇ ਉਸਨੇ ਹੁਕਮ ਮੰਨਿਆ। ਅਕਾਲ ਪੁਰਖ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰ ਦਿੱਤੀ, ਉਸੇ ਵੇਲੇ ਤਤ ਛਿਨ ਹੀ ਹੁਕਮ ਨੂੰ ਮੰਨ ਕੇ।
ਤਤ ਛਿਨ ਸ਼ਕਤੀ ਅਚਨ ਕੀਨ ਪਾਏ ਜਾਰ ਜਿਉ ਜਲ ਤੇ ਮੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਤੀ ਦਾਸ ਦਾ ਮੱਥਾ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਲੱਗਣ ਦੀ ਹੀ ਦੇਰ ਸੀ, ਉਸੇ ਵੇਲੇ ਸਤਿਗੁਰਾਂ ਨੇ ਐਸਾ ਕੌਤਕ ਵਰਤਾਇਆ ਕਿ ਮਤੀ ਦਾਸ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਸਨ, ਜਿੰਨੀਆਂ ਵੀ ਕਰਾਮਾਤਾਂ ਦੀਆਂ ਬਰਕਤਾਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਖਿੱਚ ਲਈਆਂ। ਪਾਏ ਜਾਰ ਜਿਉ ਜਲ ਤੇ ਮੀਨ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਸ਼ਕਤੀਆਂ ਖਿੱਚ ਲਈਆਂ। ਕਵੀ ਜੀ ਲਿਖਦੇ ਨੇ ਕਿ ਜਦੋਂ ਕੁੰਡੀ ਲਮਕਾਈ ਹੁੰਦੀ ਹੈ ਪਾਣੀ ਦੇ ਵਿੱਚ ਮੱਛੀ ਨੂੰ ਫੜਦੇ ਨੇ, ਤੇ ਜਦੋਂ ਕੁੰਡੀ ਦੇ ਵਿੱਚ ਮੱਛੀ ਫਸ ਜਾਂਦੀ ਹੈ ਤੇ ਜਿਵੇਂ ਕੁੰਡੀ ਫਿਰ ਉਹ ਜਿਹੜਾ ਮਛੇਰਾ ਹੈ ਖਿੱਚ ਲੈਂਦਾ ਹੈ, ਇਸੇ ਤਰ੍ਹਾਂ ਸਾਰੀਆਂ ਸ਼ਕਤੀਆਂ ਖਿੱਚੀਆਂ ਗਈਆਂ।
ਬਿਕਸਤ ਮੁਖ ਤੇ ਸਤ ਗੁਰ ਕਹਿਓ ਅਬ ਤੁਮ ਕਰੋ ਜਥਾ ਚਿਤ ਚਾਹਿਓ।
ਫਿਰ ਸਤਿਗੁਰੂ ਤੇਗ ਬਹਾਦਰ ਜੀ ਥੋੜਾ ਜਿਹਾ ਮੁਸਕਰਾਏ ਤੇ ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਮਤੀ ਦਾਸ, ਹੁਣ ਕਰ ਜੋ ਤੂੰ ਕਰਨ ਦੇ ਵਾਸਤੇ ਕਹਿੰਦਾ।
ਮਤੀ ਦਾਸ ਤਵ ਰਹਿਓ ਵਿਚਾਰ ਸ਼ਕਤ ਨ ਦੇਖੀ ਆਪਣ ਮਜਾਰ।
ਸਤਿਗੁਰੂ ਜੀ ਕਹਿੰਦੇ ਨੇ, ਭਾਈ ਮਤੀ ਦਾਸ, ਹੁਣ ਤੈਨੂੰ ਹੁਕਮ ਹੈ, ਹੁਣ ਸਾਡੀ ਆਗਿਆ ਹੈ, ਤੂੰ ਜੋ ਕਰਨਾ ਚਾਹੁੰਦਾ ਉਹ ਕਰ ਲੈ। ਪਰ ਕਵੀ ਜੀ ਲਿਖਦੇ ਨੇ ਕਿ ਮਤੀ ਦਾਸ ਨੇ ਜਦੋਂ ਵਿਚਾਰਿਆ ਆਪਣੀ ਸਮਰੱਥਾ ਦੇ ਵੱਲ ਝਾਤੀ ਮਾਰੀ, ਸ਼ਕਤ ਨਾ ਦੇਖੀ ਆਪਣਾ ਮਜ਼ਾਰ, ਰੱਤੀ ਭਰ ਵੀ ਇੱਕ ਮਨੁੱਖੀ ਬਲ ਤੋਂ ਇਲਾਵਾ ਕੋਈ ਸ਼ਕਤੀ ਨਹੀਂ ਸੀ।
ਤਪ ਸੇਵਾ ਤੇ ਸੰਚਨ ਕੀਨ ਅਬ ਸਤ ਗੁਰ ਨੇ ਚ ਸੋਲੀਨ।
ਮਤੀ ਦਾਸ ਜੀ ਵਿਚਾਰਦੇ ਨੇ ਕਿ ਤਪ ਕਰਕੇ ਤੇ ਸੇਵਾ ਕਰਕੇ ਜਿਨ੍ਹਾਂ ਸ਼ਕਤੀਆਂ ਨੂੰ ਕਰਾਮਾਤਾਂ ਨੂੰ ਮੈਂ ਇਕੱਤਰ ਕੀਤਾ ਸੀ, ਸਤਿਗੁਰੂ ਤੇਗ ਬਹਾਦਰ ਜੀ ਨੇ ਉਹ ਸਾਰੀਆਂ ਸ਼ਕਤੀਆਂ ਮੇਰੇ ਚੋਂ ਖਿੱਚ ਲਈਆਂ।
ਹੱਥ ਜੋੜ ਕੀਨ ਸੇ ਅਰਦਾਸ ਅਬ ਤੋਂ ਰਹਿਓ ਨਾ ਕੁਛ ਮੁਝ ਪਾਸ।
ਹੱਥ ਜੋੜ ਕੇ ਮਤੀ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਹੁਣ ਤੇ ਕੁਝ ਵੀ ਮੇਰੇ ਵਿੱਚ ਬਾਕੀ ਨਹੀਂ ਰਿਹਾ।
ਆਪ ਚਾਹੋ ਤੁਮ ਤੈਸੇ ਕਰੋ ਪਰੇ ਸਖਣ ਕਰ ਸਖਨੇ ਪਰੋ।
ਹੱਥ ਜੋੜ ਕੇ ਮਤੀ ਦਾਸ ਜੀ ਨੇ ਆਖਿਆ, ਸੱਚੇ ਪਾਤਸ਼ਾਹ, ਜੋ ਤੁਸੀਂ ਚਾਹੁੰਦੇ ਹੋ ਸੋ ਤੁਸੀਂ ਕਰ ਸਕਦੇ ਹੋ, ਇਸ ਕਰਕੇ ਉਹੀ ਕਰੋ।
ਭਰੇ ਸਖਣ ਕਰ ਸਖਣੇ ਭਰੋ।
ਇਹ ਸੱਚੇ ਪਾਤਸ਼ਾਹ, ਤੁਸੀਂ ਖਾਲੀਆਂ ਨੂੰ ਭਰ ਦਿੰਦੇ ਹੋ ਤੇ ਭਰਿਆਂ ਨੂੰ ਸਖਣੇ ਕਰ ਦਿੰਦੇ ਹੋ। ਸੱਚੇ ਪਾਤਸ਼ਾਹ, ਮੈਂ ਜੋ ਕੁਝ ਆਖਿਆ ਸੀ ਉਹ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਆਖਿਆ ਸੀ, ਪਰ ਹੁਣ ਤੇ ਰੱਤੀ ਭਰ ਵੀ ਕੋਈ ਕਰਾਮਾਤ ਨਹੀਂ ਹੈ। ਸੱਚੇ ਪਾਤਸ਼ਾਹ, ਮੈਂ ਕੀ ਕਰ ਸਕਦਾ, ਪਰ ਤੁਸੀਂ ਹੋ ਜੋ ਸਾਰਾ ਕੁਝ ਕਰ ਸਕਦੇ ਹੋ। ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਈ ਮਤੀ ਦਾਸ ਜੀ ਨੇ ਬੇਨਤੀ ਕੀਤੀ ਹੈ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੀ ਕੁਝ ਅੱਗੋਂ ਮਤੀ ਦਾਸ ਨੂੰ ਸਿੱਖਿਆ ਦੇਣਗੇ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਉਸ ਨੂੰ ਬਿਆਨ ਕਰਨਗੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜੱਜ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ
ਪ੍ਰਣਾਮ।